ਸੈਂਕੜੇ ਉੱਥੇ ਟੋਲਣ ਲੱਗ ਗਏ, ਸੈਂਕੜੇ ਝੀਲ ਵੱਲ ਨੂੰ ਚਲੇ ਗਏ ਵੀ ਕਿਤੇ ਇੱਥੇ ਹੀ ਹੋਣਾ ਕਿਸੇ ਮਕਾਨ ਚ ਬੈਠਾ। ਸੈਂਕੜੇ ਹੀ ਜੰਗਲ ਚ ਚਲੇ ਗਏ, ਹਜ਼ਾਰਾਂ ਹੀ ਜਿਹੜੇ ਸੀ ਉਹ ਖੋਜ ਛੱਡ ਕੇ ਖਾਣ ਪੀਣ ਲੱਗ ਗਏ, ਨਸ਼ਿਆਂ ਚ ਪੈ ਗਏ, ਸ਼ਰਾਬ ਪੀ ਲਈ ਬੇਅੰਤ, ਉੱਥੇ ਹੀ ਵਿਸ਼ੇ ਅਵਤਾਰ ਭੋਗਣੇ ਸ਼ੁਰੂ ਕਰ ਦਿੱਤੇ, ਉੱਥੇ ਹੀ ਮਦਰਾ ਮਾਸ ਖਾ ਪੀ ਗਏ, ਉੱਥੇ ਹੀ ਤਾਂ ਖਤਮ ਹੋ ਗਏ। ਤੇ ਕੁਝ ਜਿਹੜੇ ਸੀ ਉਹ ਰੰਗ ਤਮਾਸ਼ਿਆਂ ਚ ਲੱਗ ਗਏ, ਖੇਲਾਂ ਚ ਲੱਗ ਗਏ, ਕੁਛ ਨਾਟਕਾਂ ਚ ਅਟਕਾਂ ਚ ਲੱਗ ਗਏ, ਕੁਛ ਜੋ ਨੁਮਾਇਸ਼ ਦੇ ਅੰਦਰ ਬੇਅੰਤ ਚੀਜ਼ਾਂ ਆਈਆਂ ਸੀ ਉਹਨੂੰ ਦੇਖਣ ਲੱਗ ਗਏ। ਬਹੁਤ ਸਾਰੇ ਭੁੱਲ ਗਏ ਅਸੀਂ ਕਾਹਦੇ ਵਾਸਤੇ ਆਏ ਹਾਂ ਇੱਥੇ। ਇੱਕ ਕੋਈ ਸੋਝੀਵਾਨ ਪ੍ਰੇਮੀ ਜੋ ਬਾਗ ਦਾ ਮੈਨੇਜਰ ਸੀ ਸੈਰਗਾਹ ਦਾ, ਉਹਦੇ ਦਰਵਾਜ਼ੇ ਮੂਹਰੇ ਜਾ ਕੇ ਬਹਿ ਗਿਆ, ਦਫ਼ਤਰ ਸੀ ਬਹੁਤ ਵੱਡਾ, ਜੋ ਹੁਕਮ ਕਰਨ ਉਹ ਕਰੀ ਜਾਵੇ। ਅਖੀਰ ਜਦੋਂ ਸਮਾਂ ਨੇੜੇ ਆਇਆ ਉਸਨੇ ਪੁੱਛਿਆ ਵੀ ਪ੍ਰੇਮੀਆ, ਸਾਰਾ ਸੰਸਾਰ ਟੋਲਦਾ ਫਿਰਦਾ ਤੇ ਤੂੰ ਨੀ ਟੋਲਦਾ, ਦੇਖ ਜੇ ਰਾਜੇ ਨੂੰ ਟੋਲ ਲਿਆ ਤਾਂ ਤਖ਼ਤ ਦਾ ਵਾਰਸ ਬਣ ਗਿਆ। ਕਹਿਣ ਲੱਗਿਆ ਮਹਾਰਾਜ, ਭੇਟੀ ਤੇ ਬਗੈਰ ਨਹੀਂ ਪਤਾ ਲੱਗਦਾ, ਇਹ 25-30 ਮੀਲ ਲੰਮਾ ਚੌੜਾ ਥਾਂ ਹੈ ਜਿਹਦੇ ਜੰਗਲ ਨੇ, ਉੱਚੇ ਨੀਵੇਂ ਪਰਬਤ ਬਣਾਏ ਹੋਏ ਨੇ, ਭੁੱਲ ਭੁਲਾਈਆਂ ਬਣਾਈਆਂ ਹੋਈਆਂ, ਅਨੇਕਾਂ ਫਸਣ ਫਸਾਉਣ ਦੀਆਂ ਚੀਜ਼ਾਂ ਇੱਥੇ ਨੇ, ਸੈਰ ਸਪਾਟਿਆਂ ਦੀਆਂ ਖੇਲਾਂ, ਅੱਖਾਂ ਦੇ ਸਾਰੇ ਵਿਸ਼ੇ, ਸਰੀਰ ਦੇ ਸਾਰੇ ਭੋਗ ਇੱਥੇ ਪ੍ਰਾਪਤ ਨੇ। ਮਹਾਰਾਜ ਰੁੱਲ ਜਾਂਦਾ ਬੰਦਾ ਇਹਨਾਂ 'ਚ, ਭੇਟੀ ਦੇ ਬਗੈਰ ਨਹੀਂ ਦੱਸ ਸਕਦਾ, ਆਪ ਮੇਰੇ ਤੇ ਜੇ ਤਰੁੱਠੇ ਹੋ ਤਾਂ ਕਿਰਪਾ ਕਰੋ। ਵਾਰ ਵਾਰ ਬੇਨਤੀਆਂ ਕਰਦਾ ਰਿਹਾ ਅਖੀਰ ਉਸਨੇ ਕਿਹਾ, ਲੈ ਪ੍ਰੇਮੀਆ, ਮੈਨੂੰ ਅਥਾਰਿਟੀ ਦਿੱਤੀ ਸੀ ਮਹਾਰਾਜ ਬਈ, ਜੇ ਕੋਈ ਖੈੜੇ ਹੀ ਪੈ ਜਾਵੇ ਉਹਨੂੰ ਚਾਬੀ ਦੇ, ਨਾਲੇ ਮੇਰਾ ਦਸਵੀਂ ਭੇਜ। ਕਹਿਣ ਲੱਗੇ, ਆਹ ਜਿਹੜਾ ਦਫ਼ਤਰ ਹੈ ਇਹਦੇ ਪਿਛਲੇ ਪਾਸੇ ਇੱਕ ਮਿੱਟੀ ਦੀ ਢੇਰੀ ਹੈ, ਉਹਦੇ ਵਿੱਚ ਇੱਕ ਦਰਵਾਜ਼ਾ ਹੈ, ਮੂਹਰੇ ਬੋਰੀ ਪਈ ਹੈ, ਬੋਰੀ ਪਰੇ ਕਰਦੀ ਉਸ ਦਰਵਾਜ਼ੇ ਕੀ ਬਣਦੀ, ਤੇ ਹੌਲੀ ਹੌਲੀ ਤੂੰ ਜਦ ਅੱਗੇ ਜਾਏਗਾ ਤੇ ਉੱਥੇ 6 ਦਰਵਾਜ਼ੇ ਹੋਰ ਆਉਣਗੇ, ਜਦੋਂ 6ਵੇਂ ਚ ਪਹੁੰਚੇਗਾ ਉੱਥੇ ਤੈਨੂੰ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ, ਤੁਹਾਨੂੰ ਆ ਜਾਏਗੀ, ਪ੍ਰਕਾਸ਼ ਵੀ ਆ ਜਾਏਗਾ, ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਤੈਨੂੰ ਲਵਾਉਣ ਵਾਲੀਆਂ, ਉਹਨਾਂ ਦਾ ਧਿਆਨ ਛੱਡ ਤੇ ਸਿੱਧਾ ਆਵਾਜ਼ ਫੜ ਕੇ ਤੁਰਿਆ ਜਾਈ, ਅਖੀਰ ਦਰਵਾਜ਼ੇ ਟੱਪਦਾ ਜਾਈ ਤੇ 10ਵਾਂ ਜਿਹਾ ਦਰਵਾਜ਼ਾ ਆਏਗਾ, ਉੱਥੇ ਉਹ ਬੈਠਾ ਹੋਏਗਾ, ਉੱਥੇ ਜਾ ਕੇ ਨਮਸਕਾਰ ਕਰੀ। ਸੋ ਇਸੇ ਤਰ੍ਹਾਂ ਕੀਤਾ ਗਿਆ ਤੇ ਦਰਵਾਜ਼ੇ ਲੰਘਦਾ ਗਿਆ ਹੇਠ ਤੋਂ ਉੱਪਰ ਨੂੰ, ਅਖੀਰ ਉਹ ਦਰਵਾਜ਼ਾ ਆ ਗਿਆ ਜਿੱਥੇ ਸ਼ਬਦ ਤੁਹਾਨੂੰ ਪੁੱਜਦੀ ਹੈ, ਪ੍ਰਕਾਸ਼ ਆ ਗਿਆ ਜਿਹੜਾ ਦੇਖਿਆ ਹੀ ਨਹੀਂ ਜਾਂਦਾ, ਇੰਨਾ ਪ੍ਰਕਾਸ਼ ਹੈ ਲੇਕਿਨ ਹੈ ਮਿੱਠਾ, ਕੋਈ ਨੁਕਸਾਨ ਨਹੀਂ ਦੇ ਰਿਹਾ, ਸ਼ਬਦ ਦੀ ਧੁਨ ਮਸਤ ਕਰਦੀ ਜਾ ਰਹੀ ਹੈ, ਉਹਦੇ ਨਾਲ ਨਾਲ ਤੁਰਿਆ ਜਾਂਦਾ, ਧੁਨ ਬਦਲ ਗਈ ਹੋਰ ਆ ਗਈ, ਫਿਰ ਧੁਨ ਬਦਲ ਗਈ ਹੋਰ ਆ ਗਈ, ਕਰਦੇ ਕਰਦੇ ਉਹ ਦਰਵਾਜ਼ਾ ਆ ਗਿਆ, ਉੱਥੇ ਜਾ ਕੇ ਖੜ ਕੇ ਦਸਤਕ ਦੇਣ ਸ਼ੁਰੂ ਪਈ, ਨੌਕ ਕਰਦਾ ਦਰਵਾਜ਼ੇ, ਦੱਸਦਾ ਸੀ ਵੀ ਨੌਕ ਕਰੀ ਜਾਈ ਦਰਵਾਜ਼ਾ ਖੋਲ ਦੂਗਾ, ਹਟੀ ਨਾ ਨੌਕ ਕਰਨ, ਚੁੰਝਲਾਈ ਨਾ ਥੱਕੀ ਨਾ। ਇਸੇ ਤਰ੍ਹਾਂ ਉਸਨੇ ਦਰਵਾਜ਼ਾ ਖੋਲਿਆ ਤੇ ਬੁੱਕਲ ਚ ਲੈ ਲਿਆ, ਜਫ਼ੀ ਪਾ ਲਿਆ, ਕਹਿੰਦੇ ਧੰਨ ਹੈ ਪੁਰਖਾ, ਤੂੰ ਸਾਰੀਆਂ ਚੀਜ਼ਾਂ ਛੱਡ ਕੇ ਕੇਵਲ ਮੈਨੂੰ ਤਲਾਸ਼ ਕਰਨ ਵਾਸਤੇ ਆਇਆ, ਬੈਠ ਮੇਰੇ ਬਰਾਬਰ ਹੁਣ ਇਸੇ ਪਲੰਗ ਦੇ ਉੱਤੇ। ਸੋ ਸਾਰੇ ਵੱਜ ਗਏ ਸਾਇਰਨ, ਵੀ ਟੋਲ ਲਿਆ ਬਾਦਸ਼ਾਹ, ਜਸ਼ਨ ਹੋਏ ਤੇ ਉਹਦੇ ਬਾਅਦ ਉਹਨੇ ਉਸ ਨੂੰ ਆਪਣੇ ਤਖ਼ਤ ਦਾ ਵਾਰਸ ਬਣਾ ਕੇ ਤਖ਼ਤ ਤੇ ਬਣਾ ਬਿਠਾ ਦਿੱਤਾ। ਸੋ ਕਿੱਡੀ ਬੜੀ ਪਦਵੀ ਨੂੰ ਪਹੁੰਚ ਗਿਆ। ਸੋ ਇਹ ਇੱਕ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ ਇਹ ਗੱਲ, ਇਹਦਾ ਦਾ ਦ੍ਰਿਸ਼ਟਾਂਤ ਕੀ ਹੈ ਕਿ ਆਹ ਜੋ ਸਰੀਰ ਹੈ ਇਹਦੇ 6ਵਾਂ ਚੱਕਰ ਆਗਿਆ ਚੱਕਰ ਹੈ, ਪਹਿਲਾਂ ਮੂਲ ਤਾਰ ਚੱਕਰ ਹੈ, ਫਿਰ ਵਿਸ਼ੁੱਧ ਚੱਕਰ ਹੈ, ਅਨੁਸ਼ਠਾਨ ਚੱਕਰ ਹੈ, ਹਿਰਦਾ ਚੱਕਰ ਹੈ, ਕੰਠ ਚੱਕਰ ਹੈ, ਉਸਦੇ ਉੱਤੇ ਆਗਿਆ ਚੱਕਰ ਹੈ, ਆਗਿਆ ਚੱਕਰ ਦੇ ਉੱਤੇ ਸੰਸਾਰ ਦਲ ਚੱਕਰ ਹੈ, ਫਿਰ ਤ੍ਰਿਪਤੀ ਦਾ ਚੱਕਰ ਹੈ, ਤੇ ਫਿਰ ਇਸੇ ਤਰ੍ਹਾਂ ਹੋਰ ਇੱਕ ਚੱਕਰ ਲੰਘਣ ਤੋਂ ਬਾਅਦ 10ਵੇਂ ਦੁਆਰ ਦਾ ਚੱਕਰ ਆ ਜਾਂਦਾ। ਚੱਕਰ ਹੈਗਾ ਮਤਲਬ ਵੀ ਸਟੇ ਹੈ, ਉੱਥੇ ਥਾਂ ਨੇ ਜਿੱਥੋਂ ਥਾਂ ਬਦਲਦਾ। ਸੋ 6ਵੇਂ ਚੱਕਰ ਆਗਿਆ ਚੱਕਰ ਚ ਜਾ ਕੇ ਸ਼ਬਦ ਤੁਹਾਨੂੰ ਪੁੱਜਦੀ ਹੈ, ਉੱਥੇ ਹੀ ਪ੍ਰਕਾਸ਼ ਹੋ ਜਾਂਦਾ, ਉੱਥੇ ਗੁਰੂ ਨਾਲ ਚੱਲ ਪੈਂਦਾ, ਤੇ ਰਿੱਧੀ ਸਿੱਧੀ ਦਾ ਮੰਡਲ ਆਉਂਦਾ ਸੰਸਾਰ ਦਲ ਚੱਕਰ, ਉੱਥੋਂ ਗੁਰੂ ਵਿਚਾਰ ਦਿੰਦਾ ਵੀ ਨਾ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਨੰਗ ਚੱਲ। ਇਹ ਐਵੇਂ ਤੈਨੂੰ ਭੁਲਾਉਣ ਦੀਆਂ ਗੱਲਾਂ ਨੇ, ਲੋਕਾਂ ਦੇ ਦਿਲਾਂ ਦੀਆਂ ਗੱਲਾਂ ਜਾਣ ਜਾਏਗਾ, ਲੋਕ ਤੇਰੀ ਇੱਜ਼ਤ ਕਰਨਗੇ, ਯਾਦ ਕਰਿਆ ਤੇ ਉਹਨਾਂ ਕੋਲ ਪਹੁੰਚ ਜਾਏਗਾ, ਤੇਰੀ ਇੱਜ਼ਤ ਕਰਨਗੇ, ਪੈਸਾ ਦੇਣਗੇ ਤੈਨੂੰ, ਉੜ ਜਾਏਗਾ ਤੇਰੀ ਮਾਨਤਾ ਹੋਏਗੀ, ਦੁਨੀਆਂ ਭਰ ਚ ਰੌਲਾ ਪੈ ਜਾਏਗਾ, ਉੜ ਉੜ ਦਿਖਾਏਗਾ, ਲੱਖਾਂ ਬੰਦੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ, ਗੁਪਤ ਹੋ ਜਾਏਗਾ, ਪ੍ਰਗਟ ਹੋ ਜਾਏਗਾ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ, ਮਤ ਦੇਖ ਪੂਲਾ ਵਿਸਰਾ ਤੇਰਾ ਚਿੱਤ ਨਾ ਆਵੇ ਨਾ। ਚੱਲ ਅੱਗੇ ਤ੍ਰਿਪਤੀ ਆ ਗਈ, ਪਹਿਲੀ ਆ ਗਈ ਗਿਆਤਾ ਧਿਆਨ ਦੇ, ਦੂਸਰੀ ਫੇਰ ਆ ਗਈ ਗਿਆਤਾ ਗਿਆਨ ਗੇ ਦੀ, ਛੇਵਾਂ ਦਰਵਾਜ਼ਾ ਲੰਘਿਆ ਗਿਆ ਚੱਕਰ ਦਾ, ਸੱਤਵਾਂ ਸੰਸਾਰ ਦਲ ਦਾ ਲੰਘਿਆ ਤੇ ਅੱਠਵੇਂ ਦੇ ਵਿੱਚ ਤ੍ਰਿਪਤੀ ਆ ਗਈ ਧਿਆਨ ਦੀ। ਧਿਆਨ ਧਰਦਾ ਸਤਿਗੁਰੂ ਦਾ, ਅਖੀਰ ਗੁਰੂ ਦਾ ਰੂਪ ਹੋ ਜਾਂਦਾ, ਤ੍ਰਿਪਤੀ ਟੁੱਟ ਜਾਂਦੀ ਹੈ, ਫਿਰ ਗਿਆਨ ਦੇ ਵਿੱਚ ਜਾਂਦਾ ਵੀ ਮੈਂ ਵਾਹਿਗੁਰੂ ਨੂੰ ਜਾਣ ਲੱਗ, ਉਹ ਵੀ ਤ੍ਰਿਪਤੀ ਜਾਂ ਟੁੱਟਦੀ ਹੈ, ਫਿਰ ਦਸਵਾਂ ਦੁਆਰ ਆ ਜਾਂਦਾ, ਉੱਥੇ ਫਿਰ ਵਾਹਿਗੁਰੂ ਜੀ ਪ੍ਰਮਾਣ ਕਰਦੇ ਆ ਕਿ ਉੱਥੇ ਪ੍ਰਗਟ ਹੈ, ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਾਇ ਅਨੇਕ ਰੂਪ ਨੌ ਨਵ ਨਿਤ, ਤਿਸ ਦਾ ਅੰਤਰ ਅਜਾਈ ਪਾਇਆ, ਕਹੇ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵ ਵਜਾਇਆ। ਸੋ ਇਸ ਕਰਕੇ ਫਰਮਾਨ ਹੈ ਕਿ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਕਹਿੰਦੇ ਕਰ ਲੈ ਜਿੰਨਾ ਕਰਨਾ। ਸੋ ਇਸ ਕਰਕੇ ਗੁਰੂ ਦੇ ਬਗੈਰ ਨਹੀਂ ਪ੍ਰਾਪਤੀ। ਸੋ ਮਹਾਰਾਜ ਨੇ ਤਾਂ ਨਗੋਰੇ ਨੂੰ, ਨਗੋਰੇ ਕਾ ਹੈ ਨੌ ਬੁਰਾ, ਨੌ ਲੈਣਾ ਹੀ ਬੁਰਾ, ਜਿੱਥੇ ਨਗੋਰਾ ਬੈਠ ਜਾਵੇ ਸਵਾ ਗਜ ਧਰਤੀ ਭ੍ਰਿਸ਼ਟ ਹੋ ਜਾਂਦੀ ਹੈ। ਇੱਕ ਤਾਂ ਮਹਾਰਾਜ ਨੇ ਫਰਮਾਨ ਕੀਤਾ ਹੈ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਵਰਮੇ ਨਾਰ ਦੇ ਵੇਦ ਵਿਆਸ ਕੋਏ। ਕਹਿੰਦੇ ਪੁੱਛੋ ਤਾਂ ਵਰਮਾ ਨੂੰ, ਵਿਆਸ ਜੀ ਨੂੰ ਪੁੱਛੋ, ਨਾਰਦ ਜੀ ਨੂੰ ਪੁੱਛੋ। ਨਾਰਦ ਨੂੰ ਬਰਮਾ ਦਾ ਪੁੱਤਰ ਆਖਦੇ ਨੇ, ਤੇ ਉਹਦੇ ਚ ਇਹ ਸ਼ਕਤੀ ਹੈ ਵੀ ਜਿੱਥੇ ਵੀ ਉਹ ਜਾਣਾ ਚਾਹੇ ਉੱਥੇ ਜਾ ਸਕਦਾ, ਕੋਈ ਸਪੇਸ ਦੀ ਦੂਰੀ ਉਸ ਵਾਸਤੇ ਨਹੀਂ ਹੈ, ਇਧਰੋਂ ਫੁਰਨਾ ਕਰਿਆ ਉੱਥੇ ਪਹੁੰਚ ਜਾਂਦਾ। ਤੇ ਇੱਕ ਵਾਰੀ ਦੇਵਤਿਆਂ ਦੀ ਸਭਾ ਲੱਗੀ ਹੋਈ ਸੀ ਤੇ ਉੱਥੇ ਵਿਚਾਰਾਂ ਹੁੰਦੀਆਂ, ਆਸਣ ਸਭ ਨੂੰ ਅਲੋਟ ਕਰੀ ਹੋਈਆਂ ਸੀਟਾਂ। ਇੱਕ ਦਿਨ ਨਾਰਦ ਜਲਦੀ ਆਇਆ, ਕੀ ਦੇਖਦਾ, ਜਿਸ ਸੀਟ ਤੇ ਬੈਠਦਾ ਹੈ ਉੱਥੇ ਮਿੱਟੀ ਪੱਟੀ ਜਾ ਰਹੀ ਹੈ, ਟੋਆ ਪੱਟਿਆ ਸਵਾ ਗਜ ਡੂੰਘਾ ਸਵਾ ਗਜ ਚੌੜਾ, ਉਹਦੇ ਬਾਅਦ ਉਹਦੇ ਵਿੱਚ ਨਵੀਂ ਮਿੱਟੀ ਪਾਈ। ਪੁੱਛਣ ਲੱਗਿਆ ਵੀ ਇਹ ਕੀ ਕਰਦੇ ਹੋ, ਪਹਿਲਾਂ ਪੱਟਦੇ ਸੀ ਹੁਣ ਤੁਸੀਂ ਭਰ ਦਿੱਤਾ। ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਪਤਾ ਨਹੀਂ ਹੈ, ਅਸੀਂ ਤਾਂ ਰੋਜ਼ ਹੀ ਕਰਦੇ ਹਾਂ, ਮਹੀਨਾ ਹੋ ਗਿਆ। ਕਹਿੰਦੇ ਕਿਉਂ ਕਰਦੇ ਹੋ? ਕਹਿੰਦੇ ਸਾਨੂੰ ਐਂ ਲੱਗਿਆ ਪਤਾ ਵੀ ਇੱਥੇ ਇੱਕ ਨਾਰਦ ਨਾਮ ਦਾ ਮੁਨੀ ਆਉਂਦਾ, ਉਹ ਨਗੋਰਾ ਹੈ ਤੇ ਸਵਾ ਗਜ ਧਰਤੀ ਰੋਜ਼ ਭ੍ਰਿਸ਼ਟ ਕਰ ਦਿੰਦਾ, ਇੱਥੇ ਰੂਹਾਨੀ ਵਿਚਾਰ ਚੱਲ ਰਹੀ ਹੈ, ਇਸ ਕਰਕੇ ਇਹ ਮਿੱਟੀ ਹਰ ਰੋਜ਼ ਅਸੀਂ ਨਵੀਂ ਪਾਉਂਦੇ। ਬੜਾ ਨਾਰਾਜ਼ ਹੋਇਆ, ਪਿਤਾ ਕੋਲ ਗਿਆ ਬਰਮਾ ਜੀ, ਕਹਿਣ ਲੱਗਿਆ ਮੈਂ ਇੰਨਾ ਇਲਮ ਜਾਣਦਾ, ਇੰਨੀ ਮੇਰੇ ਚ ਤਾਕਤ ਹੈ, ਫਿਰ ਮੇਰਾ ਇਹ ਮੇਰੇ ਚ ਇਹ ਦੋਸ਼ ਹੈ ਕਿ ਮੈਂ ਸਵਾ ਗਜ ਧਰਤੀ ਭ੍ਰਿਸ਼ਟ ਕਰਦਾ? ਕਹਿੰਦੇ ਹਾਂ ਨਾਰਦ, ਕਿਉਂਕਿ ਤੂੰ ਨਗੋਰਾ, ਗੁਰੂ ਵਾਲਾ ਜਿੱਥੇ ਬੈਠ ਜਾਵੇ ਉਹ ਧਰਤੀ ਪਵਿੱਤਰ ਹੋ ਜਾਇਆ ਕਰੀ। ਸੋ ਇਸ ਕਰਕੇ ਇਹ ਤਾਂ ਮਾੜੀ ਜਿਹੀ ਗੱਲ ਹੈ, ਇਸ ਤੋਂ ਵੀ ਗਾਹਾਂ ਦੀ ਤੈਨੂੰ ਦੱਸਦੇ ਹਾਂ ਗੱਲ। ਜਿਨ ਕਹਿ ਹਿਰਦੇ ਨਾਏ ਹਰ ਸਵਾਮੀ, ਤੇ ਵਿਗੜ ਰੂਪ ਬੇਰਕਤੀ, ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗੇ ਹੈ ਭ੍ਰਸ਼ਟੀ। ਗੱਲਾਂ ਬੜਾ ਦਿੰਦਾ ਨਗੁਰਾ, ਗੁਰੂ ਧਾਰਨ ਨਹੀਂ ਕਰਿਆ, ਬੜੇ ਬੜੀਆਂ ਬਾਤਾਂ ਕਰਦਾ, ਕਿਤਾਬਾਂ ਲਿਖਦਾ। ਕਹਿੰਦੇ ਉਹ ਪ੍ਰੇਮੀਆ ਦਰਗਾਹ ਤਾਂ ਤੂੰ ਭ੍ਰਿਸ਼ਟਿਆ ਹੋਇਆ ਬੰਦਾ ਕਹਾਵੇਗਾ, ਤੇ ਨਗੁਰੇ ਨੂੰ ਸਜ਼ਾ ਮਿਲਦੀ ਹੈ। ਸੋ ਨਗੁਰਾ ਜੋ ਮਰ ਮਰ ਜੰਮੈ, ਨਗੁਰੇ ਆਪਣੇ ਜਾਵਣਿਆ, ਉਹ ਤਾਂ ਆਉਂਦਾ ਜਾਂਦਾ ਰਹੇਗਾ। ਗੁਰਮੰਤਰਹੀਣ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਿਸ਼ਟਣੈ, ਕੁਕਰੈ ਸੁਕਰੈ ਕਾਕੈ ਗਰਦ ਪੈ ਸਰਪਨੈ ਤੁਲਖਲੈ। ਕਹਿੰਦੇ ਜੇ ਮੰਤਰੇ ਨੀ ਗੁਰੂ ਤੋਂ ਲਿਆ ਵਿਧੀ ਪੂਰਵਕ, ਕਹਿੰਦੇ ਉਹਦਾ ਜਨਮ ਪ੍ਰਿਸ਼ਟਿਆ ਹੋਇਆ, ਕਹਿੰਦੇ ਜੀ ਪੜਿਆ ਹੋਵੇ, ਪੀ ਐਚ ਡੀ ਹੋਵੇ, ਡਾਕਟਰ ਹੋਵੇ, ਇੰਜੀਨੀਅਰ ਹੋਵੇ, ਸਾਇੰਸਦਾਨ ਹੋਵੇ, ਵੱਡਾ ਵਪਾਰੀ ਹੋਵੇ, ਉਹ ਵੀ ਭ੍ਰਿਸ਼ਟ, ਉਹਦਾ ਵੀ ਜਨਮ ਤਰਕਾਰ ਯੋਗ ਹੈ। ਕਹਿੰਦੇ ਕੱਲਾ ਤਰਕਾਰ ਯੋਗ ਨਹੀਂ ਹੈ, ਕੂਕਰ ਹੈ, ਸੂਕਰ ਹੈ, ਗਰਦਪਰ ਹੈ, ਕੱਕ ਹੈ, ਸਰਪਣ ਹੈ, ਤੁਲਖ ਹੈ। ਕਹਿੰਦੇ ਉਹ ਮੂਰਖ ਬੰਦਾ ਕੁੱਤੇ, ਸੂਰ, ਸੱਪ, ਗਧੇ ਤੇ ਕਾਂ ਦੇ ਬਰਾਬਰੀ ਕਰ ਲਿਆ, ਕਿਉਂਕਿ ਮੰਤਰ ਨਹੀਂ ਉਸ ਨੂੰ ਮਿਲਿਆ ਤੇ ਉਹਨੇ ਤਾਂ ਜਨਮ ਗਵਾ ਲਿਆ। ਧਿਰਗ ਧਿਰਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਤੋਂ ਬਗੈਰ ਬਾਤ ਬਣਿਆ ਨਹੀਂ ਗੱਲ, ਕਿੰਨਾ ਇਹ ਗੱਲ ਹੈ। ਸੁਖ ਨਹੀਂ ਪ੍ਰਾਪਤ ਹੁੰਦਾ ਭੋਗਾਂ ਦੇ ਅੰਦਰ, ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਏ। ਸਾਰੇ ਪਲੈਨਟ ਦਾ ਰਾਜਾ ਹੋ ਲੱਖਾਂ ਇਸਤਰੀਆਂ ਭੋਗ ਕਰਨ ਨੂੰ ਮਿਲ, ਲੱਖਾਂ ਹੀ ਭੋਗ ਭੋਗ ਸਕਦਾ ਹੋ, ਬਿਨ ਸਤਿਗੁਰ ਸੁਖ ਨਾ ਪਾਵੇ, ਫਿਰ ਫਿਰ ਜੋ ਨਹੀਂ ਪਾਏ। ਤਾਂ ਜਿੰਨਾ ਚ ਘੁੰਮਦਾ ਰਹੇਗਾ, ਕਿਉਂਕਿ ਗੁਰੂ ਤੇ ਮਿਲੇ ਤੇ ਬਗੈਰ ਸੁਖ ਦੀ ਪ੍ਰਾਪਤ ਨਹੀਂ ਹੁੰਦੀ। ਸੋ ਇਸ ਕਰਕੇ ਕਿਤਾਬਾਂ ਪੜ੍ਹਨ ਦੇ ਨਾਲ ਨਹੀਂ ਸਮਝ ਆਇਆ ਕਰਦੀ, ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ, ਬਾਦ ਬਖਾਣੇ ਤੱਤ ਨਾ ਜਾਣਾ। ਝਗੜੇ ਕਰ ਰਿਹਾ ਕ੍ਰਿਸ਼ਨਾ ਦੇ ਕੇ, ਉਹ ਤੱਤ ਦਾ ਨਹੀਂ ਪਤਾ ਵੀ ਵਾਹਿਗੁਰੂ ਕਿੱਥੇ ਰਹਿੰਦਾ, ਕਿਹਾ ਗਿਆ ਹੈ, ਉਹਨੂੰ ਪਛਾਣ ਨਹੀਂ ਸਕਿਆ, ਰੀਅਲਾਈਜ਼ ਨਹੀਂ ਕਰ ਸਕਿਆ। ਬਿਨ ਗੁਰ ਪੂਰੇ ਤੱਤ ਨਾ ਪਾਈਐ, ਸੱਚ ਸੂਚੇ ਸੱਚ ਰਾਤਾ ਏ। ਪੂਰੇ ਗੁਰੂ ਤੋਂ ਬਗੈਰ ਸੱਚ ਦੀ ਪ੍ਰਾਪਤੀ ਅੰਦਰੋਂ ਨਹੀਂ ਹੋਇਆ ਕਰਦੀ, ਤੇ ਜੇ ਨਹੀਂ ਹੁੰਦੀ, ਗੁਰੂ ਨਹੀਂ ਪ੍ਰਾਪਤ ਹੋਇਆ। ਜਿਨ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਬਸ ਕਾਲ, ਓਏ ਫਿਰ ਫਿਰ ਜੂਨ ਪਵਾਈ ਹੈ, ਵਿੱਚ ਵਿਸ਼ਟਾ ਕਰ ਵਿਕਰਾਲ। ਵਿਕਰਾਲ ਸਰੂਪ ਬਣਾ ਕੇ ਵਿਸ਼ਟਾ ਦੇ ਕੀੜੇ ਮਰ ਜਾਂਦੇ। ਸੋ ਇਸ ਕਰਕੇ ਉਹਦਾ ਭਾਗਹੀਣ ਨੇ ਪਾਈ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸਤ ਸਰਨ ਸੰਗਤ ਨਹੀਂ ਆਏ, ਤਿਰਗ ਜੀਵੈ ਤਿਰਗ ਜੀਵਾਸ। ਤ੍ਰਿਕਾਰ ਹੈ ਉਹਦੇ ਜਨਮ, ਸੌ ਵਾਰੀ ਫਿੱਟੇ ਨੂੰ ਕਹੋ, ਇੱਕ ਵਾਰੀ ਤ੍ਰਿਕਾਰ ਕਹੋ, ਬਰਾਬਰ ਹੋ ਜਾਣ। ਉਹਦਾ ਜਿਉਣਾ ਵੀ ਤ੍ਰਿਕਾਰ ਹੈ ਤੇ ਉਹਦਾ ਜੀਵਨ ਵੀ ਤ੍ਰਿਕਾਰ, ਕਿਉਂਕਿ ਗੁਰੂ ਤੇ ਬਗੈਰ ਨਹੀਂ ਪਤਾ ਲੱਗਦਾ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੇ ਬਗੈਰ ਮਨ ਦਾ ਹਨੇਰਾ ਨਹੀਂ ਜਾਂਦਾ, ਕੋਲ ਰਹਿੰਦਾ ਵਾਹਿਗੁਰੂ, ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਤੇ ਨਿਰੀਓ ਰੋਸ਼ਨੀ ਰੋਸ਼ਨੀ, ਕੋਟ ਸੂਰ ਉਜਿਆਰਾ, ਕਰੋੜਾਂ ਸੂਰਜਾਂ ਤੋਂ ਵੀ ਵੱਧ ਰੋਸ਼ਨੀ ਵਾਲਾ, ਅੰਦਰ ਨਹੀਂ ਪਤਾ ਲੱਗਦਾ ਕਿਉਂਕਿ ਹਨੇਰਾ ਪਿਆ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸੋ ਹੋਰ ਅੰਧਾਰਾ ਅੰਦਰ ਰਹਿੰਦਾ ਗੁਰੂ ਤੇ ਬਗੈਰ, ਬਾਜ ਗੁਰੂ ਹੈ ਅੰਧ ਗਵਾਰਾ, ਗਿਆਨੀ ਅੰਧਾ ਅੰਧ ਅਧਾਰਾ। ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਵੇ, ਫਿਰ ਵਿਸ਼ਟਾ ਮਾਹੇ ਪਚਾਵਣਿਆ। ਉਹ ਤਾਂ ਗੰਦਗੀ ਦਾ ਕੀੜਾ, ਗੰਦਗੀ ਕਮਾ ਕੇ, ਗੰਦਗੀ ਫੈਲਾ ਕੇ, ਮੁੜ ਕੇ ਫਿਰ ਗੰਦਗੀ ਜਾ ਰਿਹਾ। ਸੋ ਇਸ ਕਰਕੇ ਗੁਰੂ ਦੀ ਬਹੁਤ ਲੋੜ ਹੈ ਸਾਧਨ ਦੀ, ਐਵੇਂ ਇਸ ਗੱਲ ਮਸਲੇ ਨੂੰ ਐ ਨਹੀਂ ਹੁੰਦਾ ਕਹਿੰਦਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ, ਮੈਂ ਤਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦਾ, ਤੈਂ ਮੰਤਰ ਲਿਆ। ਜਦ ਤੱਕ ਕਿਸੇ ਤੋਂ ਵਿਧੀ ਪੂਰਵਕ ਮੰਤਰ ਨਾ ਲਿਆ ਜਾਵੇ, ਉਨੀ ਦੇਰ ਤੱਕ ਉਹ ਆਦਮੀ ਨਗੋਰਾ ਰਹਿੰਦਾ। ਫਿਰ ਉਹਦੇ ਜਿਹੜੇ ਚੰਗੇ ਕਰਮ ਨੇ ਉਹ ਕਿੱਥੇ ਜਾਂਦੇ ਨੇ? ਕਹਿੰਦੇ ਉਹ ਕਰਮ ਉਹਨੂੰ ਹੇਠਲੇ ਲੋਕਾਂ ਚ ਮਿਲਦੇ ਨੇ। ਬਹੁਤ ਜ਼ਿਆਦਾ ਨੇ ਸਵਰਗ ਚ ਗੇੜਾ ਖਾਇਆ, ਲੇਕਿਨ ਮੁੜ ਕੇ ਕਿੱਥੇ ਜਾਏਗਾ? ਛੋਟੀਆਂ ਜੂਨਾਂ ਚ ਲੈ ਜਾਓ, ਉੱਥੇ ਭੁਗਤੂ ਉਹਦਾ ਫਲ। ਸੋ ਇਸ ਕਰਕੇ ਕਰਮ ਤਾਂ, ਕਰਮਾਂ ਦਾ ਫਲ ਤਾਂ ਉਹਨੂੰ ਜ਼ਰੂਰ ਮਿਲੇਗਾ ਨੇਕ ਕਰਮਾਂ ਦਾ, ਲੇਕਿਨ ਮਨੁੱਖ ਦੀ ਜੂਨੀ ਬੜੀ ਔਖੀ ਆ ਉਸਨੂੰ ਪ੍ਰਾਪਤ ਹੋਣੀ, ਕਿਉਂਕਿ ਨਗੋਰਾ ਰਹਿ ਗਿਆ ਆਪਣੇ ਜੀਵਨ ਦੇ ਅੰਦਰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੀ ਅਵਸ਼ਕਤਾ ਮਹਾਰਾਜ ਨੇ ਬਹੁਤ ਜ਼ੋਰ ਦਿੱਤਾ। ਨਾਨਕ ਬਿਨ ਸਤਿਗੁਰ ਭੇਟੇ, ਜਗ ਜਾਂਦਾ ਹੈ ਅੰਧੇ ਕਰਮ ਕਮਾਏ। ਸ਼ਬਦ ਐਸੇ ਚਿੱਤ ਨਾ ਲਾਵੇ, ਜਿਤ ਸੁਖ ਵਸੈ ਮਨ ਆਏ। ਸ਼ਬਦ ਦੇ ਨਾਲ ਚਿੱਤ ਨਹੀਂ ਉਹ ਲਾਉਣਾ। ਸੋ ਇਸ ਤਰ੍ਹਾਂ ਦੇ ਨਾਲ ਤਾਲਾ ਅੰਦਰਲਾ ਨਹੀਂ ਖੁੱਲਦਾ, ਸੋਜੀ ਪੈਂਦੀ ਬਿਨ ਸਤਿਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਡੇ ਘਰ ਘਰ ਮੰਗਾਏ ਗੁਰਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ ਸੋ ਇਸ ਤਰ੍ਹਾਂ ਗੁਰੂ ਤੇ ਬਗੈਰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ ਵਾਦ ਵਿਖਾਣੇ ਤੱਤ ਮਿਲ ਜਾਣਾ ਪੜ੍ਹ ਕੇ ਕੀ ਕਰੂ ਹੈ ਲੜਾਈ ਚੱਲੇ ਵੈਸਾ ਮਵਾਸੇ ਕਰੂ ਤੱਤ ਦਾ ਤਾਂ ਪਤਾ ਨਹੀਂ ਲੱਗਿਆ ਜੋਤੀ ਦਾ ਅੰਦਰ ਪ੍ਰਕਾਸ਼ ਨਹੀਂ ਹੋਇਆ ਬਿਨ ਗੁਰ ਪੂਰੇ ਤੱਤ ਨਾ ਪਾਈਏ ਸੱਚ ਸੁੱਚੇ ਸੱਚ ਰਹਾਏ ਸੋ ਇਸ ਤਰ੍ਹਾਂ ਗੁਰੂ ਤੇ ਬਗੈਰ ਨਹੀਂ ਹੋਇਆ ਕਰਦੀ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਭਾਏ ਖੁਆਰ ਇਸ਼ਨਾਨ ਵੀ ਕਰਦਾ ਤੀਰਥਾਂ ਤੇ ਵੀ ਨਹਾਉਂਦਾ ਦਾਨ ਵੀ ਕਰਦਾ ਪਰ ਦਵੈਤ ਦੇ ਵਿੱਚ ਖੁਆਰ ਹੋ ਜਾਂਦਾ ਜੰਮਣ ਮਰਨਾ ਗਲੋਂ ਨਹੀਂ ਲਿਆ ਕਰਦਾ ਸੋ ਹੈ ਤਾਂ ਅੰਦਰੇ ਪਰ ਜਿੰਨਾ ਚਿਰ ਜੁਗਤ ਨਹੀਂ ਪੁੱਛਦਾ ਗੁਰੂ ਤੋਂ ਪ੍ਰਗਟ ਨਹੀਂ ਹੁੰਦਾ ਵਾਹਿਗੁਰੂ ਜਿਉਂ ਵੈ ਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਾਈ ਕਾਰਜ ਸਾਰ ਲੱਕੜੀ ਚ ਅੱਗ ਤਾਂ ਹੈਗੀ ਪਰ ਜਿੰਨਾ ਚਿਰ ਸੰਜਮ ਦੇ ਨਾਲ ਬਾਹਰੋਂ ਅੱਗ ਦੇ ਕੇ ਅੰਦਰਲੀ ਅੱਗ ਨੂੰ ਪ੍ਰਗਟ ਨਹੀਂ ਕਰਦਾ ਅੰਦਰਲੀ ਅੱਗ ਪ੍ਰਗਟ ਨਹੀਂ ਹੋਇਆ ਕਰ ਬਿਨ ਗੁਰ ਨਾ ਪਾਵੈ ਗੋ ਹਰ ਜੀ ਕੋ ਦੁਆਰ ਸੋ ਇਹ ਮਹਾਰਾਜ ਦੇ ਜੋ ਪ੍ਰਵਚਨ ਹਨ ਬਹੁਤ ਵੱਡੀ ਚੀਜ਼ ਹੈ ਸਾਸਨ ਇਹਨਾਂ ਦੇ ਉੱਤੇ ਵਿਸ਼ਵਾਸ ਲਿਆ ਕਿਉਂਕਿ ਗੁਰੂ ਤੇ ਬਗੈਰ ਮਹਾਰਾਜ ਕਹਿੰਦੇ ਨਹੀਂ ਮਿਲਣਾ ਪੁੱਛ ਲਓ ਵੱਡੇ ਵੱਡਿਆਂ ਨੂੰ ਜਿਹੜੇ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ ਉਹਨਾਂ ਤੇ ਪੁੱਛ ਲਓ ਸੁਖਦੇਵ ਮੁਨੀ ਤੇ ਪੁੱਛ ਲਓ ਨਾਰਦ ਤੇ ਪੁੱਛ ਲਓ ਵਿਆਸ ਤੇ ਪੁੱਛ ਲਓ ਜਨਕ ਰਾਜੇ ਤੋਂ ਪੁੱਛ ਲਓ ਸਿੱਖਾਂ ਚ ਗੁਰਮਤਿ ਦੇ ਵਿੱਚ ਬੜੇ ਪ੍ਰਮਾਣ ਨੇ ਡੱਲਾ ਤਲਵੰਡੀ ਦਾ ਮਾਲਕ ਤਿੰਨ ਚਾਰ ਸੌ ਫੌਜੀ ਰੱਖਿਆ ਕਰਦਾ ਸੀ ਗੁਰੂ ਦਸਵੇਂ ਪਾਤਸ਼ਾਹ ਜਦ ਆਪਦੇ ਪਾਸ ਪਹੁੰਚੇ ਸਾਰੇ ਯੁੱਧ ਕਰਨ ਤੋਂ ਬਾਅਦ ਖਦਰਾਣੇ ਦੀ ਢਾਬ ਦਾ ਮੁਕਤਸਰ ਦਾ ਯੁੱਧ ਕਰਨ ਤੋਂ ਬਾਅਦ ਡੱਲੇ ਦੇ ਪਾਸ ਪਹੁੰਚੇ ਡੱਲੇ ਨੇ ਬੜੀ ਹਮਦਰਦੀ ਦਿਖਾਈ ਬੜੀ ਸੇਵਾ ਕੀਤੀ ਇੱਥੇ ਤੱਕ ਵੀ ਮਹਾਰਾਜ ਜੇ ਮੈਨੂੰ ਸੁਨੇਹਾ ਵੀ ਭੇਜ ਦਿੰਦੇ ਕਿਸੇ ਪਰਿੰਦੇ ਦੇ ਹੱਥ ਵੀ ਤਾਂ ਵੀ ਮੈਂ ਆਪਣੇ ਜਵਾਨ ਲੈ ਕੇ ਪਹੁੰਚ ਜਾਂਦਾ ਦੇਖੋ ਛੇ ਛੇ ਫੁੱਟ ਤੋਂ ਵੀ ਉੱਚੇ ਜਵਾਨ ਨੇ ਪੰਤਾਲੀ ਪੰਤਾਲੀ ਇੰਚ ਦੀਆਂ ਛਾਤੀਆਂ ਨੇ ਦੇਖੋ ਕਿੱਡੇ ਭਾਰੇ ਡੌਲਿਆਂ ਵਾਲੇ ਨੇ ਜਦ ਖੰਡਾ ਚਲਾਉਂਦੇ ਨੇ ਦੋਹਾਂ ਹੱਥਾਂ ਦੇ ਨਾਲ ਕਹਿੰਦੇ ਸਣੇ ਸਵਾਰ ਘੋੜੇ ਦੇ ਧਰਤੀ ਚ ਚਲਾ ਜਾਂਦਾ ਇਹ ਜੇ ਤਾਕਤਵਰ ਇਹ ਤਾਂ ਮਹਾਰਾਜ ਬੜੇ ਕੰਮ ਆ ਸੇਵਾ ਕਰਦਾ ਮਹਾਰਾਜ ਪ੍ਰਸੰਨ ਨੇ ਉਸ ਤੇ ਉਸ ਦੀਆਂ ਭੁੱਲਾਂ ਠੀਕ ਕਰਦੇ ਜਾਂਦੇ ਨੇ ਇੱਕ ਦਿਨ ਮਹਾਰਾਜ ਦੇ ਪਹਿਰੇ ਤੇ ਮਹਾਰਾਜ ਨੂੰ ਆਵਾਜ਼ ਦਿੱਤੀ ਕੌਣ ਹੈ ਪਹਿਰੇ ਤੇ ਕਹਿੰਦਾ ਜੀ ਮੈਂ ਡੱਲਾ ਫੇਰ ਦਿੱਤੀ ਦੂਜੀ ਵਾਰੀ ਘੰਟੇ ਦੋ ਘੰਟੇ ਬਾਅਦ ਕੌਣ ਹੈ ਕਹਿੰਦੇ ਡੱਲਾ ਤੀਸਰੀ ਵਾਰ ਮਹਾਰਾਜ ਨੇ ਫੇਰ ਪੁਕਾਰਿਆ ਕੌਣ ਹੈ ਭਾਈ ਕਹਿੰਦੇ ਮੈਂ ਡੱਲਾ ਜੀ ਸਾਰੀ ਰਾਤ ਪਹਿਰਾ ਦੇ ਗਿਆ ਮਹਾਰਾਜ ਬਹੁਤ ਪ੍ਰਸੰਨ ਹੈ ਕਹਿੰਦੇ ਡੱਲਿਆ ਮੰਗ ਜੋ ਕੁਛ ਮੰਗਣਾ ਤੈਨੂੰ ਗੁਰੂ ਨਾਨਕ ਤੋਂ ਦਵਾਈ ਸੋਚਣ ਲੱਗ ਗਿਆ ਕਹਿੰਦਾ ਮਹਾਰਾਜ ਮੈਂ ਮੰਗਣਾ ਮੇਰੇ ਕੋਲ ਸਭ ਕੁਛ ਹੈ ਮੈਨੂੰ ਇੱਕ ਚੀਜ਼ ਦੇ ਦਿਓ ਆਪਣੀ ਦਰਗਾਹ ਚ ਪੀੜੀ ਜੋਗਾ ਥਾਂ ਦੇ ਦਿਓ ਮਹਾਰਾਜ ਚੁੱਪ ਕਰ ਕਹਿੰਦੇ ਦੁਨੀਆ ਮੰਗ ਲੈ ਇਹ ਨਾ ਮੰਗ ਸਕ ਕਹਿੰਦਾ ਮਹਾਰਾਜ ਦੁਨੀਆ ਕੀ ਹੈ ਕਹਿੰਦੇ ਦਿੱਲੀ ਦਾ ਰਾਜ ਦਵਾ ਦਿੰਦੇ ਤੇ ਭਾਰਤ ਵਰਸ਼ ਦਾ ਰਾਜਾ ਦਵਾ ਦਿੰਦੇ ਕੋਈ ਗੱਲ ਨੀ ਇੱਕ ਫੁਰਨਾ ਕਰਨਾ ਤੂੰ ਬਾਦਸ਼ਾਹ ਬਣ ਗਿਆ ਸਿੱਧੀਆਂ ਸਿੱਧੀਆਂ ਵਿਆਹ ਤੇ ਚੀਜ਼ਾਂ ਤੇਰੇ ਘਰ ਚ ਦਵਾ ਦਿੰਦੇ ਕਹਿੰਦਾ ਮਹਾਰਾਜ ਇਹ ਚਾਹੀਦਾ ਕਹਿੰਦੇ ਕਿਸੇ ਸਿੱਖ ਨਾਲ ਗੱਲ ਕਰੀ ਨਿਰਾਸ਼ ਹੋ ਕੇ ਆ ਗਿਆ ਕਹਿੰਦੇ ਡੱਲਿਆ ਉਦਾਸ ਹੈ ਗੁਰਸਿੱਖ ਨੇ ਪੁੱਛਿਆ ਕਹਿਣ ਲੱਗਿਆ ਆਹ ਗੱਲ ਮਹਾਰਾਜ ਨੂੰ ਕਹੀ ਸੀ ਵੀ ਦਰਗਾਹ ਚ ਥਾਂ ਦੇ ਦਿਓ ਕਹਿੰਦਾ ਤੇਰਾ ਤਾਂ ਅਜੇ ਸੰਬੰਧ ਹੀ ਨਹੀਂ ਜੁੜਿਆ ਕਹਿੰਦਾ ਮੈਂ ਇੰਨੀ ਤਾਂ ਸੇਵਾ ਕਰਦਾ ਮੇਰਾ ਪਿਓ ਸਿੱਖ ਸੀਗਾ ਮੇਰਾ ਦਾਦਾ ਸਿੱਖ ਸੀ ਮੈਂ ਸਿੱਖ ਹਾਂ ਕਹਿੰਦੇ ਨਾ ਤੂੰ ਅਜੇ ਸਿੱਖ ਨਹੀਂ ਹੈ ਸੇਵਾ ਕਰਦਾ ਉਹਦਾ ਤੈਨੂੰ ਫਲ ਮਿਲੀ ਜਾਂਦਾ ਨਾਲ ਦੀ ਨਾਲ ਦਰਗਾਹ ਚ ਵੀ ਮਿਲ ਜਾਏਗਾ ਪਰ ਗੁਰੂ ਦੀ ਦਰਗਾਹ ਤਾਂ ਤੈਨੂੰ ਡੱਲਿਆ ਮਿਲਣੇ ਹੀ ਨਹੀਂ ਕਿਉਂਕਿ ਤੂੰ ਗੁਰੂ ਨਾਲ ਅਜੇ ਜੁੜਿਆ ਨਹੀਂ ਕਹਿੰਦਾ ਹੋਰ ਕਿਵੇਂ ਜੁੜੀ ਦਾ ਕਹਿੰਦੇ ਗੁਰੂ ਦੇ ਨਾਲ ਤਾਂ ਜੁੜੀਦਾ ਗੁਰੂ ਤੋਂ ਨਾਮ ਲਈਦਾ ਜਦ ਤੱਕ ਨਾਮ ਨਾ ਲਓ ਉਹਦਾ ਨਹੀਂ ਬਣਦਾ ਕਿਸੇ ਮਹਾਤਮਾ ਦੀ ਇੱਜ਼ਤ ਕਰਨੀ ਹੋਰ ਚੀਜ਼ ਹੈ राधा स्वामी महात्मा ने इज्जत कर लो जी नहीं करनी, लेकिन राधा स्वामी मत दे विच तां तां दाखल होएगा जदों ओ नाम देणगे। इसे तरह किसी सूफी महात्मा की इज्जत कर लो, सत्कार कर लो, सेवा कर लो, ओदे अंदर दाखला तां होएगा जद ओ नाम देगा। चंगे बंदियां की इज्जत करना आदमी का बड़ा मुख फर्ज होया करना है, पर ओदे नाल प्यौंद होना जब तक वह नाम नहीं दिंदा विधि पूर्वक उन्ना चिर नहीं होंदा। कहिंदे चलिया गुरु साहब ने अमृत का बाटा तैयार करके नाम देता है, सो तू जब तक यह नहीं सकता उन्नी देर तक तेरा गुरु के नाल संबंध नहीं हो सकता, क्योंकि संबंध ता होएगा अंतर गुर आराधना जे बा जप गुर नाम नेत्री सतगुर पेखना सरवणी सुनना गुर नाम सतगुर से तीरत्या दरगे पाई ठाते वे पीढ़ी योगा कानू मंगेगा ऐसा थौ तेरे आले दुआले घूमता है मैं। सो इस करके चलिया नगुरे नूं नहीं मिलिया था। इस तरह एक दयालदास की साखी है जो भाई गौरे का पुत्र सी, भाई भगतू का पोतरा सी, गुरु घर का मसंद सी, गुरु महाराज नूं प्रशादा वरत दिता, महाराज सिंघां समेत आए जां नेड़े आए घोड़े नूं प्यास लगी, ताव च पानी पड़ाउण लै गए, घोड़ा ताव च बढ़ गया सुंघ लैंदा है हट जांदा। सिख ने कहा महाराज पानी नहीं पींदा, महाराज कहने पानी च बदबू है भाई, उंजल भर के नक ना लाया, कहता नहीं महाराज पानी का साफ है, कहते तेनू नहीं आती साडे घोड़े नूं साडी सवारी करन दे सदके अंदरला ज्ञान हो गया, इनू पता है इनू दुर्गंध आउंदी है, कहते काली महाराज कहते दयालदास नगुरा है, यह नगुरे का पिंड है, इस करके चलो भाई घोड़ा नहीं पानी पींदा आपां इहदा प्रशादा क्यों छकना, चलो चलो सर। एक जुगत दे नाल सिंघां नूं समझाता, भाई दयालदास नूं पता लग्या इंतजार कर रहे हैं संगतां खड़ियां ने, कहिंदे गुरु साहिब तां मुड़ गए पिछे घोड़े नूं ठा के गए, उहदे भरा राम सिंह होणी नाल ने, महाराज सच्चे पातशाह प्रशादा तैयार है। दयालदास नूं कहा गड्डियां ते लद के लै आ, असीं चलदे हां गुरु साहिब नाल बात करिए रोकीए, महाराज प्रशादा तैयार है। कहिंदे राम सिंह नगुरे का प्रशादा नहीं असीं छकना, साडे घोड़े ने तां पानी नहीं पीता उस टाप दा। क्या दयालदास तू गुरु धारण कर लै, कहिंदा मैं तां है ही सिखी मसंद दा सारा इंतजाम करदा इलाके दा, कहिंदे पर तां नाम नहीं ना लिया गुरु तों उन्हां चिर तू नगुरा। सो इस तरह दे नाल नगुरा पुरश जो है वह नगुरे का है नौ बुरा। सो यह चीजा अंदरलियां नहीं पता लगता जब तक गुरु धारण नहीं करता। सो गुरु दे विच यह सिफत होंदी है कि अंदरली चीज प्रगट करना। हुण सवाल होंदा है भी गुरु फिर होया कौन, समर्थ गुरु की होया, भाई गुरदास जी लिखते ने लक्षण, सतगुर पुरख अगम है निरवैर निराला, जानो धरती धर्म की सच्ची धर्मशाला, दया भी जे सो लुणे फल कर्म संभाला, ज्यों कर निर्मल यार सी जग वेखण वाला, जिहा मुँह कर पाली है ते हो वेखाला, सेवक दरगे सुरखरु बेमुख मुँह काला। कहते वह तां धरती होया करदी है धर्म की, निर्वैर हुंदा है चोज निराले हुंदे, ते उहदे विच शगत शक्ति होया करदी है ते अंदरली खेड प्रगट कर दे, अंदरली बात दस देवे, ते निशानी है ओदी जिस मिले मन होए आनंद सो सतगुर कहिए, मन की दुविधा बिन सजाए हर परम पद लईए, परम आनंद की प्राप्ति हो जाती ओ सतगुरु हुंदा, ते मन दे विचों द्वैत खत्म हो जावे, मेरा तेरा खत्म हो जावे, मैं तू खत्म हो जावे, एको परमेश्वर रह जावे, ਉਹ ਸਫਲ ਮੂਰਤ ਹੋਇਆ ਕਰਦੀ ਹੈ ਪਾਰ ਬ੍ਰਹਮ। ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਸੋ ਅੰਦਰਲੀ ਚੀਜ਼ ਨੂੰ ਪ੍ਰਗਟ ਕਰਨ ਵਾਲਾ ਗੁਰੂ ਕਹਾਉਂਦਾ ਹੈ, ਕਰ ਰਤਨ ਲਾਲ ਬਹੁ ਮਾਣਕ ਲਾ ਦੇ, ਇਹ ਸਰੀਰ ਦੇ ਅੰਦਰ ਵੈਰਾਗ ਖਿਮਾ ਗਿਆਨ ਦੇ ਰਤਨ ਪਏ ਨੇ, ਸੇਵਾ ਸਿਮਰਨ ਆਦਿ ਬੇਅੰਤ ਕੀਮਤੀ ਚੀਜ਼ਾਂ ਪਈਆਂ। ਸੋ ਇਹਦੇ ਵਿੱਚ ਭਰਿਆ ਪਿਆ, ਮਨ ਭਰਮਿਆ ਲੈ ਨਾ ਸਕਾਈਏ, ਲੇਕਿਨ ਲੱਭਦੇ ਨਹੀਂ ਹੈਗੇ, ਪਤਾ ਨਹੀਂ ਲੱਗਦਾ ਆਤਮ ਵਸਤੂ ਦਾ, ਪਤਾ ਨਹੀਂ ਲੱਗਦਾ ਵਾਹਿਗੁਰੂ ਦਾ। ਪਰ ਜਦ ਗੁਰੂ ਮਿਲਦਾ ਉਹ ਦੱਸਦਾ। ਮੈਂ ਕਹਿੰਦੇ ਕਿਵੇਂ? ਮਹਾਰਾਜ ਨੇ ਇੱਕ ਮਿਸਾਲ ਦਿੱਤੀ ਹੈ ਵੀ ਇਹ ਬੱਕਰੀਆਂ ਵਾਲੇ ਬੱਕਰੀਆਂ ਚਾਰਦੇ ਹੁੰਦੇ ਨੇ, ਉਹਨਾਂ ਨੂੰ ਓੜ ਕਹਿੰਦੇ ਨੇ। ਉਹਨਾਂ ਨੂੰ ਲੋਕ ਕਹਿੰਦੇ ਆ ਵੀ ਸਾਡੇ ਬਜ਼ੁਰਗਾਂ ਨੇ ਇੱਥੇ ਖੂਹ ਲਾਇਆ ਸੀ, ਆ ਮਿੱਟੀ ਦੇ ਹੇਠ ਆ ਕੇ ਦੱਬ ਗਿਆ, ਰੇਤੇ ਦੀ ਉਡਾਲ ਪੈ ਗਈ। ਸਾਨੂੰ ਹੁਣ ਪਤਾ ਨਹੀਂ ਲੱਗਦਾ ਵੀ ਕਿੱਥੇ ਸੀ, ਕਿਉਂਕਿ ਜੰਗਲ ਖੜਿਆ, ਸਾਨੂੰ ਲੋੜ ਨਹੀਂ ਪਈ, ਸਾਡਾ ਖੂਹ ਦੱਸੋ। ਉਹ ਫਿਰ ਬੱਕਰੀਆਂ ਉੱਥੇ ਛੱਡ ਜਾਂਦਾ। ਬੱਕਰੀ ਨੂੰ ਪਤਾ ਹੁੰਦਾ ਵੀ ਹੇਠਾਂ ਖੂਹ ਹੈ, ਉੱਥੇ ਉਹ ਸਰਕਲ ਬਣਾ ਦਿੰਦੀਆਂ, ਵਾਰ ਵਾਰ ਛੱਡਦਾ। ਜਦੋਂ ਵਾਰ ਵਾਰ ਸਰਕਲ ਬਣਾਉਂਦੀਆਂ, ਉਹਨਾਂ ਦੀਆਂ ਪੈਰਾਂ ਦਾ ਸਰਕਲ ਬਣਾ ਦਿੰਦਾ, ਉੱਥੋਂ ਪੱਟਦੇ ਨੇ ਤੇ ਖੂਹ ਗੁਪਤ ਹੋਇਆ ਨਿਕਲਿਆ। ਸੋ ਇਸੇ ਤਰ੍ਹਾਂ ਦੇ ਨਾਲ ਘਰ ਵਿੱਚ ਹੈ, ਸਰੀਰ ਦੇ ਵਿੱਚ ਰਤਨ ਲਾਲ ਮਾਣਕ, ਗਿਆਨ ਦੇ ਰਤਨ, ਵੈਰਾਗ ਦੇ ਰਤਨ, ਆਤਮ ਵਸਤੂ ਦੇ ਰਤਨ, ਵਾਹਿਗੁਰੂ ਦੇ ਰਤਨ, ਇਹ ਭਰਮ ਸਭ ਪਏ ਨੇ। ਜਿਉਂ ਓਡਾ ਕੂਪ ਗੋਜ ਖਿਨ ਕਾਢੈ, ਤਿਉਂ ਸਤਿਗੁਰ ਵਸਤ ਲਹਾਈਐ। ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਮਿਲ ਜਾਵੇ ਤੋ ਅੰਦਰਲੀ ਚੀਜ਼ ਦੱਸ ਦਿੰਦਾ। ਸੋ ਉਹਨੂੰ ਗੁਰੂ ਕਹਿੰਦੇ ਨੇ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਇਹ ਸਰੀਰ ਦੇ ਘਰ ਵਿੱਚ ਆਤਮ ਕਰ ਦਿਖਾ ਦੇਵੇ, ਉਹਨ ਮਨ ਕਰ ਦਿਖਾ ਦੇਵੇ, ਆਤਮ ਮੰਡਲ ਦੇ ਦਰਸ਼ਨ ਕਰਾ ਦੇਵੇ, ਵਾਹਿਗੁਰੂ ਦੇ ਦਰਸ਼ਨ ਕਰਾ ਦੇ, ਉਹ ਸਤਿਗੁਰੂ ਹੈ ਭਾਈ। ਉੱਥੇ ਨਿਸ਼ਾਨੀ ਵੀ ਹੋਏਗੀ, ਕਹਿੰਦੇ ਗੱਲਾਂ ਨਾਲ ਨੀ ਭਾਈ, ਉੱਥੇ ਨਿਸ਼ਾਨੀਆਂ ਨੇ। ਪੰਜ ਸ਼ਬਦ ਤੁਨਕਾਰ ਤੁਨ ਤੈ ਵਾਜੈ ਸ਼ਬਦ ਨਿਸ਼ਾਨ। ਉੱਥੇ ਸ਼ਬਦ ਵੱਜ ਰਹੇ ਨੇ, ਪੰਜ ਧੁਨ ਚੱਲ ਰਹੀ ਹੈ ਸ਼ਬਦਾਂ ਦੀ। ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ। ਉੱਥੇ ਬਿਸਮਾਦ ਏ ਬਿਸਮਾਦ ਹੈ, ਵਾਹ 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 ਵਾਹ, ਆਪੇ ਹੀ ਹੋ ਰਿਹਾ, ਵਾਹਿਗੁਰੂ 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 ਵਾਹਿਗੁਰੂ। ਤਾਰ ਘੋਰ ਬਜੰਤਰ ਤੈ ਸਾਜ ਤਖਤ ਸੁਲਤਾਨ। ਸੱਚੇ ਤਖਤ ਸੁਲਤਾਨ ਹੈ, ਉੱਥੇ ਸਾਜ ਵੱਜ ਰਹੇ ਨੇ। ਉਹ ਸੁਖਮਨ ਦਾ ਜਿਹੜਾ ਘਰ ਹੈ, ਜਿਹੜਾ ਪਿੰਗਲਾ ਸੁਖਨਾ ਦਸਵੇਂ ਦੁਆਰ ਦਾ, ਉਸ ਨੂੰ ਘਰ ਕਹਿੰਦੇ ਨੇ। ਸੁਖਮਨ ਕਹਿ ਕਰ ਰਾਗ ਸੁਣ, ਸੁਣ ਮੰਡਲ ਲੇਵ ਲਾਏ। ਫੁਰ ਵਸਤਾ ਚ ਜਾ ਕੇ ਫੁਰਨਾ ਨਾ ਕੋਈ ਵੀ ਕਰੇ, ਸੰਪ੍ਰਗਿਆਤ ਸਮਾਧੀ ਨਿਰਵਿਕਲਪ ਸਮਾਧੀ ਚ ਜਾ ਕੇ ਲਿਵ ਲਾ ਕੇ ਉੱਥੇ ਕੀ ਹੋਏਗਾ, ਰਾਗ ਸੁਣੇਗਾ, ਮਿਊਜ਼ਿਕ, ਨੈਚੁਰਲ ਮਿਊਜ਼ਿਕ। ਜਿਹੜੀ ਕਥਾ ਨੂੰ ਜਾਣਦੇ ਨੇ ਉਹ ਉੱਥੇ ਵਿਚਾਰ ਹੋ ਜਾਂਦੀ ਹੈ। ਕਥ ਕਥਾ ਵਿਚਾਰੀਐ ਮਨਸਾ ਮਨੇ ਸਮਾਏ। ਫਿਰ ਹੋਏਗਾ ਕੀ ਆ, ਜਿਹੜਾ ਮੁਰਝਾਇਆ ਹੋਇਆ ਕੌਲ ਹੈ, ਉਲਟ ਕੇ ਅੰਮ੍ਰਿਤ ਨਾ ਭਰ ਜਾਏਗਾ। ਉਲਟ ਕਮਲ ਅੰਮ੍ਰਿਤ ਭਰਿਆਏ ਮਨ ਕਥੋਂ ਨਾ ਜਾਏ। ਫੇਰ ਨੀ ਮਨ ਕਿਤੇ ਜਾਏਗਾ ਜਦ ਅੰਮ੍ਰਿਤ ਨਾਲ ਭਰ ਗਿਆ। ਜਪਾ ਜਾਪ ਨਾ ਵਿਸਰੈ ਯਾਦ ਜਗਾ ਸਮਾਏ। ਫੇਰ ਬਿਨਾਂ ਜਪੇ ਤੇ ਵਾਹਿਗੁਰੂ ਨੇ ਵਿਸਰਨਾ, ਆਪੇ ਹੀ ਨਾਮ ਤੋਂ ਅੰਦਰ ਚੱਲੇ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ। ਪੰਜੇ ਗਿਆਨ ਇੰਦਰੇ ਇਕੱਠੇ ਹੋ ਗਏ, ਨਿਜ ਘਰ ਦੇ ਵਿੱਚ ਵਾਸਾ ਪਾ ਕੇ ਮਿਲ ਜਾਂਦੇ ਨੇ। ਸੋ ਇਹ ਫਿਰ ਹੁੰਦਾ ਕਿਵੇਂ ਆ, ਸ਼ਬਦ ਨੂੰ ਖੋਜਣਾ ਪੈਂਦਾ। ਸ਼ਬਦ ਖੋਜੀਏ ਕਰ ਲੈ ਨਾਨਕ ਤਾ ਕਾ ਦਾਸ। ਸੋ ਇਹ ਗੁਰੂ ਪੂਰੇ ਦੀ ਨਿਸ਼ਾਨੀ ਹੈ, ਗੁਰੂ ਪੂਰਾ ਨਾਮ ਦਿੰਦਾ ਹੈ। ਸੋ ਨਾਮ ਜਪਣ ਵਾਲੇ ਦੀਆਂ ਕੀ ਅਵਸਥਾ ਹੁੰਦੀਆਂ ਇਹ ਫਿਰ ਵਿਚਾਰ ਕਰਾਂਗੇ। ਸੋ ਇੰਨਾ ਹੀ ਬਹੁਤ ਹੈ। ਵਾਹਿਗੁਰੂ।